ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ ਸਹਿਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਸਹਿਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਉ ਜੈ ਜੈਕਾਰ ਜਗਤਰ ਮਹਿ ਲੋਚੇ ਸਭ ਜੀਆਂ ਸੋ ਪ੍ਰਸੰਨ ਭਏ ਸਤਗੁਰ ਪ੍ਰਭ ਕਛ ਬਿਘਨ ਨਾ ਥੀਆ ਸੋ ਪ੍ਰਸੰਨ ਭਏ ਸਤਗੁਰ ਪ੍ਰਭ ਕਛ ਬਿਘਨ ਨਾ ਥੀਆ ਜਾ ਕਾ ਅੰਗ ਦਿਆਲ ਪ੍ਰਭ ਤਾਕੇ ਸਭ ਦਾਸ ਸਦਾ ਸਦਾ ਵਡਿਆਈਆਂ ਨਾਨਕ ਗੁਰਪਾਸ ਜਾ ਕਾ ਅੰਗ ਦਿਆਲ ਪ੍ਰਭ ਤਾਕੇ ਸਭ ਦਾਸ ਸਦਾ ਸਦਾ ਵਡਿਆਈਆਂ ਨਾਨਕ ਗੁਰਪਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਕਿਸ਼ ਰੂਪ ਨਹੀਂ ਕਿਸ਼ ਜਾਤ ਨਾਹੀਂ ਕਿਸ਼ ਢੰਗ ਨਾ ਮੇਰਾ ਕਿਆ ਮੂੰਹ ਲੈ ਬੋਲੈ ਗੁਣ ਬਿਹੂਨ ਨਾਮ ਜਪਿਆ ਨਾ ਤੇਰਾ ਕਵਨ ਵਡਾਈ ਕਹਿ ਸਕੋਂ ਬੇਅੰਤ ਗੁਨੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰ ਸਰੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰ ਸਰੀਤਾ ਸਰਵਰੇ ਕਾਇਨਾਤ ਗਰਭ ਗੰਜਨ ਦੁਸ਼ਟ ਭੰਜਨ ਕਰੀਮੁਲ ਕਮਾਲ ਹੁਸਨੁਲ ਜਮਾਲ ਸਤਿਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਭਰੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਸੁਭਾਈ ਮਾਨ ਬਹੁਤ ਹੀ ਵਡਭਾਗੀ ਗੁਰਸਿੱਖ ਸਤਸੰਗੀ ਜਨੋ ਮਾਲਕ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕੇ ਮਨੁੱਖਤਾ ਦੇ ਭਲੇ ਹਿੱਤ ਜੋ ਇਲਾਹੀ ਫੁਰਮਾਨ ਬਖਸ਼ਿਸ਼ ਕੀਤੇ ਹਨ ਉਸ ਦਾ ਮੂਲ ਪਾਠ ਹੁਣੇ ਆਪ ਜੀ ਨੇ ਸਰਵਣ ਕੀਤਾ ਹੈ। ਦੋਹਿਤਾ ਬਾਣੀ ਕਾ ਬੋਹਿਤਾ, ਕਲ ਯੁਗ ਜਹਾਜ਼ ਅਰਜਨ ਗੁਰੂ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਇਹ ਰੂਹਾਨੀ ਵਾਕ ਬਿਲਾਵਲ ਰਾਗ ਅੰਦਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 807 ਅਤੇ 808 ਦੇ ਸ਼ੋਭਨੀਕ ਹਨ। ਸਤਿਗੁਰੂ ਜੀ ਨੇ ਮਿਹਰਾਮਤ ਕਰਦਿਆਂ ਇਸ ਪਾਵਨ ਪਵਿੱਤਰ ਗੁਰ ਸ਼ਬਦ ਦੇ ਦੁਆਰਾ ਸਤਿਗੁਰੂ ਅਤੇ ਪ੍ਰਭੂ ਦੀਆਂ ਵਡਿਆਈਆਂ ਦੱਸੀਆਂ ਹਨ ਕਿ ਜਿਸ ਵੇਲੇ ਨਿਰੰਕਾਰ ਜੀ ਅਤੇ ਨਿਰੰਕਾਰ ਦਾ ਹੀ ਸਰੂਪ ਸਤਿਗੁਰੂ ਦਇਆ ਦੇ ਘਰ ਵਿੱਚ ਆਉਣ, ਜਦੋਂ ਆਪਣੀ ਦਇਆ ਦ੍ਰਿਸ਼ਟੀ ਜੀਵ 'ਤੇ ਕਰਦੇ ਨੇ, ਜਗਿਆਸੂ ਨੂੰ ਸਾਰੇ ਹੀ ਆਤਮਕ ਅਡੋਲਤਾ ਵਾਲੇ ਸੁੱਖ ਅਤੇ ਆਨੰਦ ਪ੍ਰਾਪਤ ਹੋ ਜਾਂਦੇ ਹਨ। ਇਹੀ ਕਾਰਨ ਕਿ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ, ਜਿਨ੍ਹਾਂ ਨੇ ਤਕਰੀਬਨ 7ਵੇਂ ਦਹਾਕੇ ਵਿੱਚ ਜਦੋਂ ਖੋਜ ਕਰਦਿਆਂ ਕਰਦਿਆਂ ਅੰਦਰ ਦਾ ਟਿਕਾ ਲੱਭਣ ਲਈ ਤਕਰੀਬਨ 20 ਵਾਰ ਤੀਰਥਾਂ ਦੀ ਯਾਤਰਾ ਵੀ ਕੀਤੀ, ਪਰ ਜਿਸ ਸੁੱਖ ਅਤੇ ਆਨੰਦ ਨੂੰ ਉਹ ਚਾਹੁੰਦੇ ਸਨ, ਜਿਸ ਤਰ੍ਹਾਂ ਦਾ ਆਤਮਕ ਟਿਕਾ ਉਹਨਾਂ ਨੂੰ ਚਾਹੀਦਾ ਸੀ, ਉਹ ਵੱਖ ਵੱਖ ਥਾਵਾਂ 'ਤੇ ਭਟਕਣ ਤੋਂ ਬਾਅਦ ਵੀ ਉਹਨਾਂ ਨੂੰ ਪ੍ਰਾਪਤ ਨਹੀਂ ਹੋਇਆ। ਪਰ ਜਿਸ ਵੇਲੇ ਪੂਰੇ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸ਼ਰਨ ਵਿੱਚ ਆਏ, ਉਹਨਾਂ ਨੂੰ ਆਤਮਕ ਅਡੋਲਤਾ ਵੀ ਪ੍ਰਾਪਤ ਹੋਈ ਔਰ ਸਤਿਗੁਰੂ ਨੂੰ ਮਿਲ ਕੇ ਜਿਹੜਾ ਆਤਮਕ ਸੁੱਖ ਆਨੰਦ ਪ੍ਰਾਪਤ ਹੋਇਆ, ਉਸ ਦੀ ਵਿਆਖਿਆ ਧੰਨ ਗੁਰੂ ਅਮਰਦਾਸ ਜੀ ਨੇ 40 ਪੌੜੀਆਂ ਦੇ ਵਿੱਚ ਕੀਤੀ ਹੈ ਔਰ ਜਿਹਦੀ ਆਰੰਭਤਾ ਹੀ ਇੱਥੋਂ ਹੈ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ ਕਿ ਜਦੋਂ ਆਤਮਕ ਅਡੋਲਤਾ ਵਿੱਚ ਟਿਕ ਕੇ ਸਤਿਗੁਰੂ ਦੀ ਪ੍ਰਾਪਤੀ ਹੋਈ, ਜਿਸ ਸੁੱਖ ਨੂੰ ਜਿਸ ਆਨੰਦ ਨੂੰ ਚਾਹੁੰਦੇ ਸਾਂ ਉਹ ਆਨੰਦ ਪ੍ਰਾਪਤ ਹੋ ਗਿਆ। ਮਨੁੱਖਾ ਜੀਵਨ ਜਿਸ ਨੂੰ ਸੰਸਾਰ ਨੇ ਦੁੱਖਾਂ ਦਾ ਘਰ ਕਿਹਾ, ਕਈ ਤਰ੍ਹਾਂ ਦੇ ਝਗੜੇ ਕਲੇਸ਼ ਮਨੁੱਖ ਦੀ ਜ਼ਿੰਦਗੀ ਵਿੱਚ ਆਉਂਦੇ ਨੇ, ਪਰ ਇਹ ਮਨੁੱਖਾ ਜੀਵਨ ਵੀ ਰਾਗਮਈ ਸੰਗੀਤਮਈ ਖੁਸ਼ੀਆਂ ਭਰਿਆ ਖੇੜਿਆਂ ਭਰਿਆ ਬਣ ਸਕਦਾ ਜੇ ਕਿਤੇ ਇਸ ਮਨੁੱਖਾ ਜੀਵਨ ਦੇ ਵਿੱਚ ਪੂਰੇ ਸਤਿਗੁਰੂ ਦੀ ਪ੍ਰਾਪਤੀ ਹੋ ਜਾਵੇ। ਔਰ ਸਤਿਗੁਰਾਂ ਨੇ ਸਪਸ਼ਟ ਵੀ ਕੀਤਾ, ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ। ਕਹਿਣ ਨੂੰ ਤਾਂ ਸਾਰੇ ਕਹਿੰਦੇ ਨੇ ਸਾਨੂੰ ਆਨੰਦ ਚਾਹੀਦਾ, ਸਾਨੂੰ ਅੰਦਰ ਦਾ ਟਿਕਾ ਚਾਹੀਦਾ, ਪਰ ਅਸਲ ਵਿੱਚ ਅੰਦਰ ਦਾ ਆਨੰਦ ਜਿਹੜਾ ਹੈ ਉਹ ਪੂਰੇ ਸਤਿਗੁਰੂ ਨੂੰ ਮਿਲ ਕੇ ਹੀ ਪ੍ਰਾਪਤ ਹੁੰਦਾ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਿਰਪਾ ਕਰ ਰਹੇ ਨੇ ਸਹਿਜ ਸਮਾਧ ਆਨੰਦ ਸੁਖ ਪੂਰੇ ਗੁਰ ਦੀਨ। ਹੇ ਭਾਈ, ਜਦੋਂ ਪੂਰੇ ਗੁਰੂ ਨੇ ਦਇਆ ਕੀਤੀ ਉਹ ਸੁੱਖ ਅਤੇ ਆਨੰਦ ਪ੍ਰਾਪਤ ਹੋ ਗਿਆ ਜਿਹੜਾ ਆਤਮਕ ਅਡੋਲਤਾ ਵਿੱਚ ਟਿਕ ਕੇ ਮਿਲਦਾ, ਜਿਹੜਾ ਸੁੱਖ ਤੱਤੀ ਤਵੀ 'ਤੇ ਬੈਠ ਕੇ ਵੀ ਕਾਇਮ ਰਹਿੰਦਾ, ਜ਼ਿੰਦਗੀ ਵਿੱਚ ਕਈ ਤਰ੍ਹਾਂ ਦੇ ਉਤਰਾਅ ਚੜ੍ਹਾਅ ਆ ਜਾਣ ਪਰ ਉਸ ਆਨੰਦ ਵਾਲੀ ਅਵਸਥਾ ਨੂੰ ਕਦੇ ਵੀ ਕੋਈ ਖਤਰਾ ਨਹੀਂ ਬਣਦਾ, ਕਿਉਂਕਿ ਸਦਾ ਆਨੰਦ ਤੈਂ ਨਹੀਂ ਬਿਯੋਗ। ਉੱਥੇ ਤਾਂ ਬੇਗਮ ਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋ ਨਹੀਂ ਤੇ ਠਾਉ, ਨਾ ਤਸਵੀਜ ਖਿਰਾਜ ਨਾ ਮਾਲ, खौफ न खता न तरस जवाल, अब मोए खूब वतन गै पाई, ऊहां खैर सदा मेरे भाई। उत्थे खैर ही खैर है, सुख ही सुख है, उत्थे बिल्कुल गम रहत अवस्था है, किसी तरह का कोई झोरा नहीं, किसी तरह का कोई अंदेसा फिक्र नहीं। जन्म मरन के मिटे अंदेसे, साधु के पूर्ण उपदेसे। उस अवस्था का जिक्र किया धन गुरु अर्जन साहब जी ने, जिन्ना बात को बहुत अंदेसरो ते मिटे सब गया, सहज सैन अर सुखमन नारी ऊंद कमल बगसया, देखो अचरज भया, जे ठाकुर को सुनत अगाद बोध, सो हृदय गुर दया, जोए दूत मोए बहुत संतावत ते भयानक भया, करें बेनती राख ठाकुर ते हम तेरी शरणया। ये वो अवस्था है जिथे जाके पुठियां गल्लां भी सिद्धियां हो जांदियां ने, अंधकार विच भी ज्ञान रूपी रतन प्रकाशमान हो जांदा है, और सतगुरु की कृपा नाल सारे सुखां की संपत्ति मनुख नूं प्राप्त हो जांदी है। जिस नूं कोई भी ना जानदा होवे, उहदी सारे भवनां दे विच प्रसिद्धि हो जाती है कि वेखो इस ते गुरु की कृपा हो गई। जे कोई नेड़े भी नहीं सी बैठन दिंदा, ते उस गुरु की कृपा तो बाद सारे उहदे सेवक दास बन जाते ने। जिहड़ा मनुख आत्मक तौर ते कंगाल अद्धी अद्धी कौड़ी नूं तरसदा सी, उहदे मन की सारी तृष्णा दुख भुख खत्म हो जाते ने। साहब ने अपनी जिंदगी विच आई हुई तब्दीली का जिक्र किया ता कि जग्यासू नूं समझ आ सके, अपुष्ट बात ते भई सीधरी, दुष्ट दूत सजनई, अंधकार में रतन परगास्यो, मलीन बुद्ध हशनई, जो कृपा गोबिंद भई, सुख संपत हर नाम फल पाए। जदों गुरु ते परमात्मा कृपा करदे ने, सुख संपत्ति थोक रूप विच प्राप्त हो जाती है। सबे थोक प्राप्ते जे आवै एक हथ, प्रभु ते सतगुरु तो बेमुख हो के जेडे सुख ने वो इस तरह ने जिवें किते परचून होवे। परचून ते थोक विच की अंतर है कि जिवें वख वख दुकाना ते जाईदा, कित्यों किलो खंड लै लई, कित्यों पाइया पत्ती लै लई, ये परचून का सौदा है। पर थोक का भाव के जदों सौदे का ट्रक भर के ही किसी के घर चलिया जाए, होर दुकाना ते जावांगे ते परचून रूप दे विच सुख मिलेगा पुड़ियां विच पा के, पर जदों पूरे सतगुरु की कृपा दे पात्र बनांगे, सबे थोक प्राप्ते, फिर थोक रूप दे विच जो कुछ जिंदगी विच सोचिया भी नहीं सी, सुख संपत हर नाम फल पाए सतगुर मिलई। ये किस तरह की अवस्था है? धन गुरु अर्जन साहब जी ने जिक्र किया, मोहे किरपन को कोई ना जानत, सगल भवन प्रगटई, संग बैठनों कहीं ना पावत, हुण सगल चरण सेवई। कमाल होगी जदों गुरु ने दया दृष्टि की, जेड़े कदे नेड़े नहीं सन बैठन देंदे वो चरणा दे दास बन गए, वो पूजन लग पए, वड्याईयां करन लग पए, आड़ आड़ को फिरते ढूंढते, मन सगल तृष्ण बुझ गई, इन्नी आत्मक कंगालता कि अद्धी अद्धी कौड़ी नूं तरसदे सां। पर अंदर मालक ने ऐसी कृपा करके नाम धन की संपत्ति दे दिती कि हुण सारी तृष्णा बुझ गई, अंदर आनंद सुख अते सहज अडोलता वाली एक रस वाली बिरती ने हुण जन्म लै लिया। हुण तां इस तरह की हालत बन गई कि एक बोल भी खबतो नाहीं, साध संग मन सीत लई। पहला किसी का एक बोल भी नहीं सी जरिया जाता, तो साहब कहिंदे हुण कोई देग विच भी उबाल दवे, तत्ती तवी ते भी बिठा दवे, सीस विच रेता भी पा दवे, बाबा पृथ्वी चंद वर्गा दिने रात निंदिया पिया करदा होवे, पर मन इन्ना शीतल मन इन्ना शांत मन इन्ना सहज अवस्था विच समाधि विच चलिया गया कि किसी की निंदा उस्तत दा हुण इस जीवन दे विच कोई असर नहीं। धन गुरु अमरदास साहब जी ने जदों सहज का जिक्र किया ते नाल स्पष्ट भी किया कि यह जिहड़ा सहज अडोल अवस्था का सुख है यह कर्मकांडा नाल प्राप्त नहीं हुंदा। करमी सहज ना उपजै विण सहजै सहसा ना जाए नै जाए सहसै कितै संजम रहे कर्म कमाए सहसै जियो मलीन है कित संजम धोता जाए मन धोवो शब्द लागो हर स्यों रहो चित लाए कह नानक गुर प्रसादी सहज उपजै ए सहसा इव जाए। जदों तक अंदर आत्मक अडोलता प्रगट नहीं हुंदी उदों तक अंदर दे संसे तौखले दूर नहीं हुंदे ते जदों तक अंदर तौखला है अंदर संसा है उदों तक मन मलीन है। इनू कई तरह के संजम तरीके वरत के वेख लिया पर गुरु के शब्द रूपी जल तो बिना यह संसे की मलीनता दूर ही नहीं हुंदी पर जदों गुरु की कृपा दे नाल सहज अवस्था अंदर प्रगट हो गई सहज अडोल अवस्था प्रगट होने की देर सी कह नानक गुर प्रसादी सहज उपजै ए सहसा इव जाए। अंदर सहज प्रगट हो गया ते अंदरों जेड़ा सहसा सी तौखला सी वो खत्म हो गया पर यह अवस्था प्राप्त कितों हुई सहज समाध आनंद सुख पूरे गुर दीन ये पूरे सतगुरु तो प्राप्त होंदी है। धन गुरु रामदास जी ने गुरु अर्जन देव साहब जी ते बख्शिश करके ये एक रस आत्मक डोलता वाली अवस्था उन्हां नूं बख्शिश कीती। भाई साहब भाई गुरदास जी जेडे गुरु कृपा दे पात्र बने और सचमुच जिन्हां नूं गुरु अमरदास जी दी कुल विच जन्म लैण दा सुभाग प्राप्त होया फिर गुरु अर्जन देव साहब जी ने उन्हां नूं रामसर साहब दे पवित्र स्थान ते धन लिखारी नानका जिन नाम लिखाया सच लिखारी ला के धन गुरु ग्रंथ साहब जी की संपादना वेले बहुत वड्डी सेवा दित्ती। जदों भाई गुरदास जी सहज अवस्था का जिक्र करते ने ते उन्होंने समझाउण वास्ते कि जिवें असीं पौड़ियां चढ़ के किसी मंजिल नूं प्राप्त कर लैने आ पौड़ी दे जिवें वक्रे वक्रे डंडे हुंदे ने एक एक स्टैप एक एक डंडा चढ़ के मंजिल प्राप्त हुंदी है और गुरु घर का मार्ग संत का मार्ग धर्म की पौड़ी ये जेड़ा गुरु का दस्या मार्ग है ये पौड़ियां वाला मार्ग है। एक दू जीबों लख होवै लख होवै लख वीस लख लख गेड़ा आखियां एक नाम जगदीश एत राह पत पवड़ियां चढ़िया होए अकीस ये काली वाला मार्ग नहीं ये सहज वाला मार्ग है अडोलता वाला। हौली हौली जिन्हों गुरु घर दे विच सहज योग भी किया गया और भाई गुरदास जी ने जदों सहज की गल की ते उन्होंने एक पौड़ी की उदाहरण दे के कि जिवें पौड़ी दे वक्ख वक्ख डंडे हुंदे ने एक एक डंडा चढ़ के मंजिल ते पहुंची दे उन्होंने सहज रूपी मंजिल की प्राप्ति करन लई जिस पौड़ी का जिक्र किया उहदे छे डंडे उन्होंने बयान किए ने। असीं स्टैप वाइज एक एक डंडा किवें चढ़ना है असल विच सहज अडोलता विच पहुंचे हुए जग्यासू की निशानी की है ये छे निशानियां भाई गुरदास जी ने दसियां ते नाल दी नाल एक एक निशानी का जिक्र करके उस जग्यासू तो अपने आप नूं घोल घमाउंदे ने वार ने बलहार ने करदे ने। भाई साहब जी दे बचन हों तिस घोल घमाया गुरमत हृदय गरीबी आवे जिन्हें सहज अवस्था विच पहुंचना है ना सब तो पहला गुरु की मत राही वो अपनी जिंदगी दे विच गरीबी धारण करे। इत्थे गरीबी का अर्थ दलिद्र जां भुखमरी नहीं कि कोई बंदा हाथ ते हाथ रख के बैठा रवे किरतना करे कवे जी मेरे कोल गरीबी है परमात्मा मेरे कोल है नहीं। गरीबी का मतलब है कि उद्यम करे किरत करे भावें लखां पति करोड़ां पति होवे ਪਰ ਫਿਰ ਵੀ ਕਵੇ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਧੰਨ ਗੁਰੂ ਨਾਨਕ ਸਾਹਿਬ ਨੇ ਗਰੀਬੀ ਪ੍ਰਾਪਤ ਕੀਤੀ, ਬਾਬਾ ਪਹਿਨਦਾ ਸੱਚ ਖੰਡ ਨੌ ਨਿਧ ਨਾਮ ਗਰੀਬੀ ਪਾਈ। ਗਰੀਬੀ ਦਾ ਅਰਥ ਨਿਰਮਾਣਤਾ ਹੈ, ਗਰੀਬੀ ਦਾ ਅਰਥ ਨਿਮਰਤਾ ਹੈ ਕਿ ਸਭ ਕੁਝ ਪ੍ਰਾਪਤ ਕਰਕੇ ਵੀ ਕਹਿਣਾ ਕਿ ਮੇਰਾ ਕੁਝ ਵੀ ਨਹੀਂ। ਹੁਣ ਜਿਨ੍ਹਾਂ ਨੇ ਗਰੀਬੀ ਨੂੰ ਜ਼ਿੰਦਗੀ ਵਿੱਚ ਧਾਰਨ ਕੀਤਾ, ਗਰੀਬੀ ਉਹਨਾਂ ਵਾਸਤੇ ਇੱਕ ਗੁਰਜ ਬਣ ਗਈ, ਗੁਰਜ ਜਿਹਦੇ ਨਾਲ ਵਿਕਾਰਾਂ ਨੂੰ ਜ਼ਿੰਦਗੀ ਵਿੱਚੋਂ ਖਤਮ ਕੀਤਾ ਗਿਆ। ਗਰੀਬੀ ਗਦਾ ਹਮਾਰੀ, ਧੰਨ ਗੁਰੂ ਅਰਜਨ ਦੇਵ ਸਾਹਿਬ ਆਪਣੇ ਹੱਥਾਂ ਵਿੱਚ ਗਰੀਬੀ ਦੀ ਗੁਰਜ ਪਕੜ ਕੇ ਵਿਕਾਰਾਂ ਨੂੰ ਮਾਨੋ ਆਪਣੇ ਅਧੀਨ ਕਰ ਲੈਂਦੇ ਸਨ। ਗਰੀਬੀ ਰੂਪੀ ਸ਼ਸਤਰ ਵਿੱਚ ਇੰਨੀ ਸ਼ਕਤੀ ਹੈ। ਔਰ ਸਿਆਣਿਆਂ ਦਾ ਕਥਨ ਹੈ ਕਿ ਜਦੋਂ ਸਾਰੇ ਹਥਿਆਰ ਵਰਤ ਕੇ ਵੇਖ ਲਈਏ ਗੱਲ ਨਾ ਬਣੇ, ਤੇ ਜੇ ਕਿਤੇ ਨਿਮਰਤਾ ਨਾਲ ਹੱਥ ਜੋੜਿਆਂ ਗਰੀਬੀ ਦਾਅਵੇ ਨਾਲ ਕੋਈ ਮਸਲਾ ਹੱਲ ਹੁੰਦਾ ਹੋਵੇ ਤੇ ਗਰੀਬੀ ਵਰਗਾ ਹਥਿਆਰ ਹੀ ਕੋਈ ਨਹੀਂ। ਇਹੀ ਕਾਰਨ ਕਿ ਸਤਿਗੁਰੂ ਜੀ ਬੜੀ ਡੀਪਲੀ ਅਵਸਥਾ ਦਾ ਜ਼ਿਕਰ ਕਰਦੇ ਨੇ, ਹਮ ਗਰੀਬ ਮਸ਼ਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ, ਹੇ ਵੱਡਿਆਂ ਤੋਂ ਵੱਡੇ ਪ੍ਰਭੂ ਅਸੀਂ ਗਰੀਬ। ਤੇ ਜਿਵੇਂ ਗਰੀਬ ਨੂੰ ਹੋਰ ਜਾ ਕੇ ਡੀਪਲੀ ਕਹਿਣਾ ਹੋਵੇ ਤੇ ਅਗਲੀ ਗੱਲ ਮਸ਼ਕੀਨ, ਭਾਵ ਗਰੀਬ ਤੋਂ ਹੋਰ ਥੱਲੇ ਦੀ ਅਵਸਥਾ ਮਸ਼ਕੀਨੀ ਵਾਲੀ। ਸੁਖੀ ਬਸੈ ਮਸ਼ਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਸਹਿਜ ਅਵਸਥਾ ਦੀ ਨਿਸ਼ਾਨੀ ਪਹਿਲੀ ਇਹ ਹੈ, ਹਉ ਤਿਸ ਘੋਲ ਘਮਾਇਆ ਗੁਰਮਤ ਹਿਰਦੈ ਗਰੀਬੀ ਆਵੇ। ਹਉ ਤਿਸ ਘੋਲ ਘਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ, ਹਉ ਤਿਸ ਘੋਲ ਘਮਾਇਆ ਪਰ ਦਰਬੈ ਨੂੰ ਹੱਥ ਨਾ ਲਾਵੇ, ਹਉ ਤਿਸ ਘੋਲ ਘਮਾਇਆ ਸਤਿਗੁਰ ਕਾ ਉਪਦੇਸ਼ ਕਮਾਵੇ, ਹਉ ਤਿਸ ਘੋਲ ਘਮਾਇਆ ਪਰ ਨਿੰਦਾ ਸੁਣ ਆਪ ਹਟਾਵੇ, ਹਉ ਤਿਸ ਘੋਲ ਘਮਾਇਆ ਥੋੜਾ ਸਵੈ ਥੋੜਾ ਹੀ ਖਾਵੇ। ਤੇ ਜਿਹੜਾ ਇਹ ਛੇ ਗੁਣਾਂ ਦਾ ਧਾਰਨੀ ਹੋ ਗਿਆ, ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਮੁਖ ਸੋਈ ਸਹਿਜ ਸਮਾਵੈ, ਗੁਰਮੁਖ ਸੋਈ ਸਹਿਜ ਸਮਾਵੈ। ਇਹ ਸਹਿਜ ਅਵਸਥਾ ਪ੍ਰਾਪਤ ਕਿਵੇਂ ਹੁੰਦੀ ਹੈ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਅੱਜ ਦੇ ਇਹਨਾਂ ਅੰਮ੍ਰਿਤਮਈ ਬਚਨਾਂ ਵਿੱਚ ਕਿਰਪਾ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ।
ਇਹ ਪਾਵਨ ਗੁਰ ਸ਼ਬਦ ਬਿਲਾਵਲ ਰਾਗ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ। ਹੁਣ ਮੌਜੂਦਾ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 31 ਰਾਗਾਂ ਵਿੱਚ ਹੈ, ਜਿਹੜਾ 30 ਅਗਸਤ ਨੂੰ ਤਖ਼ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਮਨਾਇਆ ਜਾਣਾ ਨਾ। ਇਹ 1706 ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਲਵੰਡੀ ਸਾਬੋ ਦੀ ਧਰਤੀ 'ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸਮੇਤ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾ ਕੇ 31 ਰਾਗਾਂ ਵਿੱਚ ਬਾਣੀ ਨੂੰ ਲਿਖਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕਰਵਾਇਆ ਸੀ। ਪਰ ਜਿਹੜਾ ਪਹਿਲਾ ਪ੍ਰਕਾਸ਼ 1 ਸਤੰਬਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ, ਇਹ 1604 ਵਿੱਚ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾਈ ਸੀ। ਕਈ ਵਾਰ ਕਈਆਂ ਦੇ ਮਨ ਵਿੱਚ ਭੁਲੇਖਾ ਹੁੰਦਾ ਹੈ ਕਿ ਜਿਹੜਾ 30 ਅਗਸਤ ਨੂੰ ਸੰਪੂਰਨਤਾ ਦਿਵਸ ਹੈ, ਸ਼ਾਇਦ ਉਸੇ ਸੰਪੂਰਨਤਾ ਦਾ 1 ਸਤੰਬਰ ਨੂੰ ਪ੍ਰਕਾਸ਼ ਹੈ। ਨਹੀਂ, ਇੱਥੇ ਈਸਵੀ ਸੰਨ ਦਾ ਫਰਕ ਹੈ। ਗੁਰੂ ਅਰਜਨ ਦੇਵ ਜੀ ਨੇ ਜਿਹੜਾ ਪਹਿਲਾ ਪ੍ਰਕਾਸ਼ ਕਰਵਾਇਆ ਉਹ 1604, ਤੇ ਜਿਹੜਾ ਸੰਪੂਰਨਤਾ ਦਿਵਸ ਹੈ ਤਖ਼ਤ ਦਮਦਮਾ ਸਾਹਿਬ ਉਹ 1706 ਨੂੰ। ਮੌਜੂਦਾ ਸਮੇਂ 31 ਰਾਗਾਂ ਵਿੱਚ ਬਾਣੀ ਹੈ, ਤੇ ਜਦੋਂ ਧੰਨ ਗੁਰੂ ਅਰਜਨ ਦੇਵ ਜੀ ਨੇ ਸੰਪਾਦਨਾ ਕਰਵਾਈ ਉਸ ਵੇਲੇ 30 ਰਾਗਾਂ ਦੇ ਵਿੱਚ ਬਾਣੀ ਲਿਖਵਾਈ ਗਈ। ਉਹਨਾਂ ਰਾਗਾਂ ਦੇ ਵਿੱਚੋਂ ਬਿਲਾਵਲ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਇਹ ਬਚਨ ਜਿਸ ਨੂੰ ਆਪ ਜੀ ਵਿਆਖਿਆ ਰੂਪ ਵਿੱਚ ਸਰਵਣ ਕਰ ਰਹੇ ਹੋ।
ਸਹਿਜ ਸਮਾਧ ਆਨੰਦ ਸੁਖ ਪੂਰੇ ਗੁਰਦੀਨ।
ਭਾਈ ਮੇਰੇ ਤੇ ਪੂਰੇ ਗੁਰੂ ਨੇ ਕਿਰਪਾ ਕੀਤੀ, ਮੈਨੂੰ ਸਹਿਜ ਸਮਾਧ ਅਡੋਲਤਾ ਵਾਲੀ ਸਮਾਧੀ ਵਾਲੀ ਜਿਹੜੀ ਇੱਕ ਰਸ ਟਿਕਾ ਵਾਲੀ ਬਿਰਤੀ ਵਾਲਾ ਸੁੱਖ ਹੈ ਨਾ, ਜਿੱਥੇ ਜਾ ਕੇ ਫਿਰ ਦੁਨੀਆਂ ਦੇ ਦੁੱਖ ਵੀ ਦੁਖੀ ਨਹੀਂ ਕਰ ਸਕਦੇ, ਉਹ ਆਨੰਦ ਤੇ ਸੁੱਖ ਮੈਨੂੰ ਪੂਰੇ ਗੁਰੂ ਨੇ ਦੇ ਦਿੱਤੇ ਨੇ। ਮਾਈ ਮੇਰੇ ਮਨ ਕੋ ਸੁੱਖ ਕੋਟ ਆਨੰਦ ਰਾਜ ਸੁੱਖ ਭੁਗਵੈ ਹਰ ਸਿਮਰਤ ਬਿਨਸੈ ਸਭ ਦੁੱਖ। ਹਲਤ ਸੁੱਖ ਪਲਤ ਸੁੱਖ ਨਿਤ ਸੁੱਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਇਹ ਉਹ ਸੁੱਖ ਨੇ ਜਿਹੜੇ ਹਰ ਵੇਲੇ ਕਾਇਮ ਰਹਿੰਦੇ ਨੇ। ਤੱਤੀ ਤਵੀ ਦਾ ਦੁੱਖ ਵੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਦੁਖੀ ਨਾ ਕਰ ਸਕਿਆ, ਉਹਨਾਂ ਦੇ ਬਚਨ ਨੇ ਦੁੱਖ ਨਾਹੀਂ ਸਭ ਸੁੱਖ ਹੀ ਹੈ ਰੇ ਏਕੈ ਏਕੀ ਨੇਤੈ ਬੁਰਾ ਨਹੀਂ ਸਭ ਭਲੋ ਹੀ ਹੈ ਰੇ ਹਾਰ ਨਹੀਂ ਸਭ ਜਿੱਤੈ। ਧੰਨ ਗੁਰੂ ਨਾਨਕ ਸਾਹਿਬ ਜੀ ਦੁੱਖ ਭੁੱਖ ਦੀ ਮਾਰ ਨੂੰ ਵੀ ਪਰਮੇਸ਼ਰ ਦੀ ਕਰੋਪੀ ਨਹੀਂ ਬਲਕਿ ਪਰਮੇਸ਼ਰ ਦੀ ਦਾਤ ਮੰਨ ਕੇ ਸੁੱਖ ਰੂਪ ਦੇ ਵਿੱਚ ਸਵੀਕਾਰਦੇ ਨੇ। ਕੇਤਿਆਂ ਦੁੱਖ ਭੂਖ ਸਦ ਮਾਰ ਇਹ ਪੇ ਦਾਤ ਤੇਰੀ ਦਤਾਰ। ਜਦੋਂ ਸੁੱਖ ਵੀ ਦੁੱਖ ਲੱਗਣ ਸਮਝ ਲਓ ਮਾਲਕ ਦੀ ਕਰੋਪੀ ਹੈ, ਤੇ ਜਦੋਂ ਦੁੱਖ ਵੀ ਸੁੱਖ ਲੱਗਣ ਲੱਗ ਪੈਣ ਸਮਝ ਲੈਣਾ ਗੁਰੂ ਤੇ ਮਾਲਕ ਦੀ ਕਿਰਪਾ ਹੋ ਗਈ। ਭਾਵ ਕਿ ਪੂਰੇ ਗੁਰੂ ਨੇ ਕਿਰਪਾ ਕਰਕੇ ਸਾਨੂੰ ਆਤਮਕ ਅਡੋਲਤਾ ਵਾਲਾ ਸੁੱਖ ਜਿਹੜਾ ਉਹ ਬਖਸ਼ਿਸ਼ ਕਰ ਦਿੱਤਾ। ਹੁਣ ਐਸਾ ਆਨੰਦ ਐਸਾ ਸੁੱਖ ਗੁਰੂ ਨੇ ਦੇ ਦਿੱਤਾ ਕਿ ਜਿਹੜਾ ਕਦੇ ਸਾਨੂੰ ਦੁਖੀ ਨਹੀਂ ਹੋਣ ਦਿੰਦਾ।
ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ।
ਉਹ ਪ੍ਰਭੂ ਜਿਹੜਾ ਸਦਾ ਹੀ ਸਾਡੀ ਸਹਾਇਤਾ ਕਰਨ ਵਾਲਾ, ਜਿਹੜਾ ਸਦਾ ਸਾਡਾ ਮਦਦਗਾਰ ਹੈ, ਜਿਹਨੇ ਕਿਰਪਾ ਕੀਤੀ ਤੇ ਗੁਰੂ ਦੇ ਰਾਹੀਂ ਸਾਨੂੰ ਆਪਣੇ ਨਾਲ ਜੋੜ ਕੇ ਆਪਣੇ ਆਤਮਕ ਜੀਵਨ ਦੇਣ ਵਾਲੇ ਗੁਣ ਸਾਡੇ ਤੋਂ ਗਵਾਏ, ਭਾਵ ਸਾਨੂੰ ਗੁਣਾਂ ਦੀ ਵਿਚਾਰ ਕਰਨ ਵਾਲੇ ਪਾਸੇ ਲਾ ਲਿਆ, ਉਹ ਪ੍ਰਭੂ ਸਦਾ ਸਾਡਾ ਮਦਦਗਾਰ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਦਾ ਨਿਰਣਾ ਹੈ, ਪ੍ਰਭ ਸਿਉਂ ਲਾਗ ਰਹਿਓ ਮੇਰਾ ਚੀਤ, ਆਦਿ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ। ਮੇਰਾ ਮਿੱਤਰ ਆਦਿ ਤੋਂ ਲੈ ਕੇ ਅੰਤ ਤੱਕ ਸਦਾ ਸਾਡਾ ਸਹਾਈ ਹੋਣ ਵਾਲਾ ਮਦਦਗਾਰ ਹੈ। ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਜਿੱਥੇ ਵੀ ਉਹਨੂੰ ਪੁਕਾਰਿਆ ਜਾਵੇ ਯਾਦ ਕੀਤਾ ਜਾਵੇ ਉਹ ਸਹਾਇਤਾ ਲਈ ਉੱਥੇ ਪਹੁੰਚਦਾ। ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ। ਉਹ ਸਦਾ ਸਾਡਾ ਮਦਦਗਾਰ ਹੈ, ਸਦਾ ਸਾਡੀ ਸਹਾਇਤਾ ਕਰਨ ਵਾਲਾ ਹੈ, ਤੇ ਉਹਦੇ ਆਤਮਕ ਜੀਵਨ ਦੇਣ ਵਾਲੇ ਜਿਹੜੇ ਗੁਣ ਨੇ ਉਹਨਾਂ ਦੀ ਅਸੀਂ ਵਿਚਾਰ ਕਰਦੇ ਹਾਂ। ਸੱਚਮੁੱਚ ਜਦੋਂ ਰਸਨਾ ਤੋਂ ਪ੍ਰਭੂ ਦੇ ਗੁਣ ਗਾਏ ਜਾਣ ਤੇ ਪ੍ਰਾਪਤ ਕੀ ਹੁੰਦਾ, ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ ਰਹੱਸ ਮਨ ਉਪਜਿਓ ਸਗਲੇ ਦੁੱਖ ਭੁਲਾਇਣ। ਮਾਲਕ ਦੇ ਗੁਣ ਗਾਏ ਜਾਣ ਅੰਦਰ ਨਿਰਮਲ ਹੋ ਜਾਂਦਾ। ਗੁਣ ਗਾਵ ਤੇਰੀ ਉੱਤਰ ਸਮੈਲ ਬਿਨਸ ਜਾਏ ਹਉਮੈ ਵਿਖ ਫੈਲ। ਇਸ ਕਰਕੇ ਅੰਮ੍ਰਿਤ ਗੁਣ ਚੀਨ ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਜਿਹੜੇ ਗੁਣ ਨੇ ਉਹਨਾਂ ਦੀ ਅਸੀਂ ਵਿਚਾਰ ਕੀਤੀ, ਉਹ ਪ੍ਰਭੂ ਜਿਹੜਾ ਸਦਾ ਸਾਡਾ ਮਦਦਗਾਰ ਹੈ, ਜਿਹੜਾ ਕਦੇ ਬੇਵਫਾਈ ਨਹੀਂ ਕਰਦਾ, ਜਿਹੜਾ ਹਰ ਵੇਲੇ ਸਾਥ ਨਿਭਾਉਂਦਾ, ਹਰ ਸੱਜਣ ਦਾਵਣ ਲੱਗਿਆਂ ਕਿਸੇ ਨਾ ਦੇਈ ਬੰਨ, ਜਿਹੜਾ ਕਿਸੇ ਹੋਰ ਦੇ ਲੜ ਨਹੀਂ ਸਾਨੂੰ ਲਾਉਂਦਾ, ਭਾਵ ਆਪ ਸਹਾਇਤਾ ਲਈ ਪਹੁੰਚਦਾ। ਉਸ ਪ੍ਰਭੂ ਦੇ ਜਦੋਂ ਗੁਣਾਂ ਦਾ ਮਾਨੋ ਨਿਰਣਾ ਕੀਤਾ, ਵਿਚਾਰ ਕੀਤੀ,
ਰਹਾਉ
ਇਹ ਪਾਵਨ ਗੁਰਵਾਕ ਸਤਿਗੁਰਾਂ ਨੇ ਰਹਾਉ ਤੇ ਕੇਂਦਰਿਤ ਕੀਤੇ ਹਨ।
ਜੈ ਜੈ ਕਾਰ ਜਗਤਰ ਮਹਿ ਲੋਚੇ ਸਭ ਜੀਆ।
ਜਿਹਦੇ ਤੇ ਗੁਰੂ ਕਿਰਪਾ ਕਰ ਦਿੰਦਾ, ਜਿਹੜੇ ਜੀਵ ਪਰਮਾਤਮਾ ਦੇ ਗੁਣ ਗਾਉਣ ਲੱਗ ਪੈਂਦੇ ਨੇ ਨਾ, ਜੈ ਜੈਕਾਰ ਜਗਤਰਮੈ, ਉਹਨਾਂ ਦੀ ਸਾਰੇ ਜਗਤ ਦੇ ਵਿੱਚ ਜੈ ਜੈਕਾਰ ਹੋਣ ਲੱਗ ਪੈਂਦੀ ਹੈ। ਜੈ ਜੈਕਾਰ ਜਪੰਥ ਨਰਾ, ਭਗਤ ਭਗਤ ਜਗ ਵਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ। ਜਿਸ ਨੀਚ ਕੋ ਕਉ ਨਾ ਜਾਣੈ, ਨਾਮ ਜਪ ਤੋਂ ਚੌਂ ਕੁੰਟ ਮਾਨੈ। ਜਿਹਨੂੰ ਕੋਈ ਵੀ ਨਾ ਜਾਣਦਾ ਹੋਵੇ, ਉਹ ਪਰਮੇਸ਼ਰ ਦਾ ਨਾਮ ਜਪਣ ਲੱਗ ਪਵੇ ਤੇ ਉਹਦੀ ਪ੍ਰਸਿੱਧੀ ਚਾਰੇ ਹੀ ਕੋਨਿਆਂ ਵਿੱਚ ਦਸਾਂ ਦਿਸ਼ਾਵਾਂ ਵਿੱਚ ਹੋ ਜਾਂਦੀ ਹੈ। ਹਰ ਥਾਂ ਤੇ ਲੋਕ ਉਹਨਾਂ ਦੀ ਵਾਹ ਵਾਹ ਕਰਦੇ ਨੇ। ਇਹ ਮਾਨਸ ਕਿਆ ਵਿਚਾਰਾ ਤੇ ਲੋਕ ਸੁਣਾਏ ਸੀ, ਚੱਲਿਆ ਪੱਤ ਸਿਓ ਜਨਮ ਸਵਾਰ, ਵਾਜਾ ਵਾਏ ਸੀ। ਲੋਕ ਕਹਿੰਦੇ ਨੇ ਵੇਖੋ ਜੀ, ਫਲਾਣੇ ਦੇ ਵਾਜੇ ਵੱਜਦੇ ਨੇ, ਫਲਾਣੇ ਦੀ ਬਰਾਤ ਵਾਜੇ ਗਾਜਿਆਂ ਨਾਲ ਆਈ, ਉਹਦਾ ਸਨਮਾਨ ਵਾਜੇ ਗਾਜਿਆਂ ਨਾਲ ਹੋਇਆ। ਪਰ ਮਜ਼ਾ ਤੇ ਤਾਂ ਹੈ ਕਿ ਜਦੋਂ ਸੰਸਾਰ ਤੋਂ ਤੁਰਨ, ਪ੍ਰਭੂ ਦੀ ਹਜ਼ੂਰੀ ਵਿੱਚ ਵੀ ਉਹਨਾਂ ਦੇ ਸਨਮਾਨ ਵਿੱਚ ਵਾਜੇ ਵੱਜਣ, ਉੱਥੇ ਵੀ ਫਿਰ ਰੇ ਰੇ ਦਰਗਹਿ ਕਹਿ ਨਾ ਕੋਉ, ਆਓ ਬੈਠ ਆਦਰ ਸ਼ੁਭ ਦੇਉ। ਇਹ ਤੇ ਉਹਨਾਂ ਦੇ ਵਾਜੇ ਵੱਜਣੇ ਨੇ ਜਿਨ੍ਹਾਂ ਨੇ ਪ੍ਰਭੂ ਦੇ ਅਨੁਸਾਰੀ ਹੋ ਕੇ ਜੀਵਨ ਬਤੀਤ ਕੀਤਾ। ਚੱਲਿਆ ਪਤ ਸਿਓ ਜਨਮ ਸਵਾਰ, ਵਾਜਾ ਵਾਏ ਸੀ। ਦੁਨੀਆਂ ਦੇ ਵਾਜੇ ਵਜਾਉਣ ਵਾਲਿਆਂ ਦੇ ਅੱਗੇ ਪ੍ਰਭੂ ਦੀ ਹਜ਼ੂਰੀ ਵਿੱਚ ਵਾਜੇ ਨਹੀਂ ਵੱਜਣੇ, ਕਿਉਂਕਿ ਉਹਨਾਂ ਨੂੰ ਤਾਂ ਉੱਥੇ ਥਾਂ ਹੀ ਨਹੀਂ ਮਿਲਣੀ, ਢੋਈ ਨਹੀਂ ਮਿਲਣੀ। ਉਹਨਾਂ ਦੇ ਸਨਮਾਨ ਵਿੱਚ ਕਿਸੇ ਨੇ ਕੋਈ ਸੰਗੀਤਮਈ ਧੁਨ ਅਲਾਪ ਨਹੀਂ ਕਰਨੀ। ਜੈ ਜੈਕਾਰ ਤਾਂ ਉਹਨਾਂ ਦੀ ਹੋਣੀ ਜਿਨ੍ਹਾਂ ਦੀ ਜਗਤ ਵਿੱਚ ਨਾਮ ਜਪ ਕੇ ਸ਼ੋਭਾ ਹੋਈ ਹੈ। ਲੋਚੈ ਸਭ ਜੀਆ, ਸਾਰੇ ਜੀ ਫਿਰ ਉਹਨਾਂ ਦਾ ਦਰਸ਼ਨ ਕਰਨਾ ਲੋਚਦੇ ਨੇ। ਬਾਬਾ ਬੁੱਢਾ ਸਾਹਿਬ ਜੀ, ਭਾਈ ਮੰਝ ਜੀ, ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ, ਜਿਹੜੇ ਗੁਰਸਿੱਖ ਸਤਿਗੁਰੂ ਦੇ ਅਨੁਸਾਰੀ ਹੋਏ, ਵੇਖੋ ਉਹਨਾਂ ਗੁਰਸਿੱਖਾਂ ਨੂੰ ਸਤਿਗੁਰਾਂ ਨੇ ਕਿੰਨੀ ਵਡਿਆਈ ਬਖਸ਼ੀ। ਬਚਨ ਕਹੇ ਪਾਵਨ ਬਾਣੀ ਵਿੱਚ, ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰੂ ਖੁਸ਼ੀ ਆਵੇ। ਸਤਿਗੁਰੂ ਜੀ ਜਿਹੜੇ ਸਿੱਖ ਗੁਰੂ ਕਿਰਪਾ ਦੇ ਪਾਤਰ ਬਣੇ, ਉਹਨਾਂ ਨੂੰ ਕਿੰਨਾ ਮਾਣ ਦਿੰਦੇ ਨੇ। ਉਹਨਾਂ ਵੱਲ ਇਸ਼ਾਰਾ ਕਰਕੇ ਆਖਦੇ ਨੇ, ਜੁੱਧ ਜਿੱਤੇ ਇਨਹੀ ਕੇ ਪ੍ਰਸਾਦ, ਇਨਹੀ ਕੇ ਪ੍ਰਸਾਦ ਸੋ ਦਾਨ ਕਰੇ, ਅੱਗ ਔਗ ਟਰੇ ਇਨਹੀ ਕੇ ਪ੍ਰਸਾਦ, ਇਨਹੀ ਕੇ ਪ੍ਰਸਾਦ ਸਭ ਛਤਰ ਮਰੇ, ਇਨਹੀ ਕੇ ਪ੍ਰਸਾਦ ਸੁਵਿਦਿਆ ਲਈ, ਇਨਹੀ ਕੀ ਕਿਰਪਾ ਸਭ ਛਤਰ ਮਰੇ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ। ਉਹਨਾਂ ਦੇ ਦਰਸ਼ਨਾਂ ਨੂੰ ਜਗਤ ਲੋਚਦਾ, ਕਿਉਂਕਿ ਜਾਂਕੈ ਦਰਸ ਪਾਪ ਕੋਟ ਉਤਾਰੇ। ਜਿਨ੍ਹਾਂ ਦੇ ਦਰਸ਼ਨ ਕੀਤਿਆਂ ਕਰੋੜਾਂ ਪਾਪ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਂਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਕਿ ਜਿਹੜਾ ਗੁਰੂ ਦੀ ਸ਼ਰਨ ਵਿੱਚ ਚੱਲਿਆ ਜਾਵੇ, ਸੰਸਾਰ ਉਹਦੀ ਚਰਨ ਸ਼ਰਨ ਨੂੰ ਲੋਚਦਾ। ਜਿਹੜਾ ਸਤਿਗੁਰੂ ਦੀ ਆਗਿਆ ਵਿੱਚ ਤੁਰ ਪਵੇ, ਸੰਸਾਰ ਤਰਸਦਾ ਕਿ ਅਸੀਂ ਉਹਨਾਂ ਦੇ ਹੁਕਮ ਵਿੱਚ, ਉਹਨਾਂ ਦੀ ਆਗਿਆ ਵਿੱਚ ਤੁਰੀਏ। ਜਿਹੜਾ ਗੁਰੂ ਦੀ ਸੇਵਾ ਕਰੇ, ਬਿਲਕੁਲ ਅੰਦਰੋਂ ਕਪਟ ਰਹਿਤ ਹੋ ਕੇ, ਕੋਈ ਛਲ ਨਾ ਹੋਵੇ, ਜੇ ਲੋੜ ਪਵੇ ਤੇ ਸਿਰ ਧੜ ਦੀ ਬਾਜੀ ਵੀ ਲਾ ਦੇਵੇ, ਪ੍ਰਾਣ ਤੱਕ ਨਿਸ਼ਾਵਰ ਕਰੇ, ਐਸੇ ਗੁਰਸਿੱਖ ਦੇ ਅੱਗੇ ਤਾਂ ਸਾਰੇ ਦੁਨੀਆਂ ਦੇ ਖਜ਼ਾਨੇ ਵੀ ਹੱਥ ਜੋੜ ਕੇ, ਮਾਨੋ ਉਹਨਾਂ ਦਾ ਦਰਸ਼ਨ ਕਰਨ ਲਈ ਸਦਾ ਉਤਾਵਲੇ ਰਹਿੰਦੇ ਨੇ। ਜਿਹਦੇ ਹਿਰਦੇ ਵਿੱਚ ਗੁਰੂ ਦੀ ਸਿੱਖਿਆ ਤੇ ਗੁਰੂ ਦੀ ਦੀਖਿਆ ਵਸ ਜਾਵੇ, ਉਹਨਾਂ ਦੀ ਸਿੱਖਿਆ ਸੁਣ ਕੇ ਪਰਮ ਪਦਵੀ ਪ੍ਰਾਪਤ ਹੁੰਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਸਤਿਗੁਰ ਚਰਨ ਸ਼ਰਨ ਚੱਲ ਜਾਏ ਸਿੱਖ, ਤਾਂ ਸ਼ਰਨ ਚਰਨ ਸ਼ਰਨ ਜਗਤ ਚੱਲ ਆਵਈ। ਸਤਿਗੁਰ ਆਗਿਆ ਸਤ ਸਤ ਕਰ ਮਾਨੈ ਗੁਰਸਿੱਖ, ਆਗਿਆ ਤਾਹੀਂ ਸਕਲ ਸੰਸਾਰੈ ਹਤਾਵਈ। ਸਤਿਗੁਰ ਸੇਵਾ ਭਾਏ ਪੂਜਾ ਪ੍ਰਾਨ ਕਰੈ ਸਿੱਖ, ਸਰਬ ਨਿਧਾਨ ਅਗਰ ਭਾਗ ਲਿਵ ਲਾਵਈ। ਸਤਿਗੁਰ ਸਿੱਖਿਆ ਦੀਖਿਆ ਹਿਰਦੈ ਪ੍ਰਵੇਸ਼ ਜਾਹੇ। ਦੋ ਸ਼ਬਦ ਨੇ, ਇੱਕ ਸਿੱਖਿਆ ਤੇ ਇੱਕ ਦੀਖਿਆ। ਦੀਖਿਆ ਦਾ ਭਾਵ ਹੈ ਕਿ ਖੰਡੇ ਬਾਟੇ ਦੀ ਪੌਲ ਲੈ ਕੇ ਗੁਰੂ ਵਾਲੇ ਬਣਨਾ, ਗੁਰੂ ਤੋਂ ਦੀਕਸ਼ਿਤ ਹੋਣਾ, ਤੇ ਦੀਕਸ਼ਿਤ ਹੋਣ ਤੋਂ ਬਾਅਦ ਗੁਰਬਾਣੀ ਰੂਪੀ ਸਿੱਖਿਆ ਨੂੰ ਹਿਰਦੇ ਵਿੱਚ ਵਸਾਉਣਾ। ਅਧੂਰੀ ਗੱਲ ਹੋਵੇਗੀ ਕਿ ਜੇ ਅਸੀਂ ਦੀਖਿਆ ਨਹੀਂ ਲਈ ਕੇਵਲ ਸਿੱਖਿਆ ਸੁਣ ਰਹੇ ਹਾਂ, ਤੇ ਜੇ ਦੀਖਿਆ ਲੈ ਲਈ ਤੇ ਗੁਰੂ ਦੀ ਸਿੱਖਿਆ ਤੇ ਨਹੀਂ ਚੱਲਦੇ ਤਾਂ ਵੀ ਗੱਲ ਨਹੀਂ ਬਣਨੀ। ਸਤਿਗੁਰ ਸਿੱਖਿਆ ਦੀਖਿਆ ਹਿਰਦੈ ਪ੍ਰਵੇਸ਼ ਜਾਏ, ਜਿਹੜਾ ਗੁਰੂ ਤੋਂ ਦੀਕਸ਼ਿਤ ਵੀ ਹੋ ਗਿਆ, ਜਿਹਨੇ ਖੰਡੇ ਦੀ ਪੌਲ ਵੀ ਲੈ ਲਈ ਤੇ ਬਾਣੀ ਦਾ ਉਪਦੇਸ਼ ਵੀ ਹਿਰਦੇ ਵਿੱਚ ਵਸਾਇਆ, ਤਾਂ ਕਿ ਸੀਖ ਸੁਨਤ ਪਰਮ ਪਦ ਪਾਵੀ, ਉਹਨਾਂ ਦੀ ਸਿੱਖਿਆ ਸੁਣ ਕੇ ਪਰਮ ਪਦਵੀ ਪ੍ਰਾਪਤ ਹੁੰਦੀ ਹੈ। ਇਸ ਕਰਕੇ ਉਹਨਾਂ ਦੀ ਜੈ ਜੈਕਾਰ ਕਰਦੇ ਨੇ ਲੋਕ, ਜੈ ਜੈਕਾਰ ਜਗਤਰ ਮੈਂ ਲੋਚੈ ਸਭ ਜੀਆ, ਸਾਰੇ ਜੀ ਉਹਨਾਂ ਦੇ ਦਰਸ਼ਨਾਂ ਨੂੰ ਲੋਚਦੇ ਨੇ, ਕਿਉਂਕਿ ਉਹਨਾਂ ਦੇ ਦਰਸ਼ਨਾਂ ਵਿੱਚੋਂ ਸਤਿਗੁਰੂ ਦੇ ਦਰਸ਼ਨ ਹੁੰਦੇ ਨੇ। ਜਿਹੜਾ ਸਿੱਖ ਸਤਿਗੁਰੂ ਨਾਲ ਇੱਕ ਮਿੱਕ ਹੋ ਜਾਂਦਾ ਹੈ ਨਾ, ਜਦੋਂ ਭਾਈ ਬਿਧੀ ਚੰਦ ਗੁਰੂ ਦੇ ਪ੍ਰੇਮ ਰੰਗ ਵਿੱਚ ਭਿੱਜੇ, ਉਹਨਾਂ ਦੀ ਅਵਸਥਾ ਇੰਨੀ ਉੱਚੀ ਬਣ ਗਈ ਕਿ ਉਹਨਾਂ ਨੇ ਗੁਰੂ ਤੋਂ ਜਾਚਨਾ ਕੀਤੀ, ਗੁਰੂ ਕਾ ਅੰਗ ਨਾਮ ਦਾ ਰੰਗ ਸਾਧ ਦਾ ਸੰਗ ਨਿਹਚਾ ਅਭੰਗ। ਤੇ ਜਦੋਂ ਸਿੱਖਾਂ ਨੇ ਪੁੱਛਿਆ ਕਿ ਭਾਈ ਬਿਧੀ ਚੰਦ ਵਰਗੇ ਗੁਰਸਿੱਖਾਂ ਦਾ ਟਿਕਾਣਾ ਕਿੱਥੇ ਹੈ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਪਣਾ ਸੀਨਾ ਖੋਲ ਕੇ ਕਿਹਾ ਸੀ, ਮੇਰੇ ਹਿਰਦੇ ਦੇ ਅੰਦਰ ਭਾਈ ਬਿਧੀ ਚੰਦ ਬੈਠ ਗਿਆ। ਭਾਈ ਬਿਧੀ ਚੰਦ ਸੀਨਾ, ਗੁਰੂ ਕਾ ਸੀਨਾ ਪ੍ਰੇਮ ਰੰਗ ਭੀਨਾ। ਹੁਣ ਕਿੰਨੀ ਉੱਚੀ ਅਵਸਥਾ ਹੋਵੇਗੀ ਸਿੱਖ ਦੀ ਕਿ ਗੁਰੂ ਨੇ ਆਪਣੇ ਅੰਦਰ ਥਾਂ ਦੇ ਦਿੱਤੀ, ਇੱਥੇ ਤੱਕ ਕਹਿ ਦਿੱਤਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੇਰਾ ਆਮ ਰੂਪ ਨਹੀਂ ਮੇਰਾ ਖਾਸ ਰੂਪ। ਜੇ ਪੁੱਛਿਆ ਸਤਿਗੁਰੂ ਤੁਹਾਡਾ ਨਿਵਾਸ ਕਿੱਥੇ ਹੈ, ਤੇ ਕਹਿ ਦਿੱਤਾ ਖਾਲਸੇ ਮੈਂ ਹਾਂ ਕਰੋ ਨਿਵਾਸ। ਜਿਹਦੇ ਨਾਲ ਪਿਆਰ ਹੋਵੇ ਲੋਕ ਉਹਨੂੰ ਆਪਣੀ ਜਿੰਦ ਜਾਨ ਕਹਿੰਦੇ ਨੇ, ਪਰ ਸਤਿਗੁਰਾਂ ਦਾ ਸਿੱਖਾਂ ਨਾਲ ਖਾਲਸੇ ਨਾਲ ਇੰਨਾ ਪਿਆਰ ਕਿ ਸਤਿਗੁਰਾਂ ਨੇ ਸ਼ਬਦ ਵਰਤੇ ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪ੍ਰਾਣ, ਮੈਂ ਸਰੀਰ ਹਾਂ ਤੇ ਖਾਲਸਾ ਮੇਰੇ ਅੰਦਰ ਪ੍ਰਾਣ ਨੇ, ਮੇਰੀ ਜਿੰਦ ਜਾਨ ਨੇ ਮੇਰਾ ਖਾਲਸਾ, ਮੇਰਾ ਖਾਲਸਾ ਮੇਰੇ ਤੋਂ ਦੂਰ ਹੋਵੇ ਤੇ ਮੈਨੂੰ ਇੰਨਾ ਦਰਦ ਹੋਵੇਗਾ ਜਿਵੇਂ ਕਿਸੇ ਦੇ ਸਰੀਰ ਵਿੱਚੋਂ ਕਿਸੇ ਦੀ ਜਾਨ ਨਿਕਲ ਚੱਲੀ ਹੋਵੇ। ਏਡੀ ਵੱਡੀ ਵਡਿਆਈ ਦਿੱਤੀ ਆਪਣੇ ਗੁਰਸਿੱਖਾਂ ਨੂੰ ਕਿ ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪ੍ਰਾਣ। ਉਹਨਾਂ ਗੁਰਸਿੱਖਾਂ ਦੇ ਦੀਦਾਰ ਫਿਰ ਸਾਰਾ ਜਗਤ ਲੋਚਦਾ ਹੈ।
ਸੋ ਪ੍ਰਸੰਨ ਭਏ ਸਤਿਗੁਰ ਪ੍ਰਭੂ ਕਛ ਬਿਗੜ ਨਾ ਥੀਆ।
ਜਦੋਂ ਸਤਿਗੁਰੂ ਤੇ ਪ੍ਰਭੂ ਜੀ ਸੋ ਪ੍ਰਸੰਨ ਹੋ ਜਾਣ, ਦਿਆਲਤਾ ਕਰ ਦੇਣ, ਸੋ ਪ੍ਰਸੰਨ ਭਏ ਸਤਿਗੁਰ ਪ੍ਰਭੂ ਕਛ ਬਿਘਨ ਨਾ ਥੀਆ, ਫਿਰ ਆਤਮਕ ਜੀਵਨ ਦੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ, ਸਮਝ ਆ ਜਾਂਦੀ ਹੈ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ। ਜਿਹੜੀਆਂ ਉਹਨਾਂ ਨੂੰ ਦਾਤਾਂ ਮਿਲਦੀਆਂ ਨੇ ਉਹਨਾਂ ਦੇ ਵਿੱਚ ਵੀ ਕੋਈ ਰੁਕਾਵਟ ਨਹੀਂ ਪਾ ਸਕਦਾ। ਕਰਮ ਮਿਲੈ ਨਾ ਹੀ ਠਾਕ ਰਹਾਈਆ, ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਬਿਘਨ ਬਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ। ਉਹਨਾਂ ਨੂੰ ਜਦੋਂ ਸਤਿਗੁਰੂ ਪਰਮੇਸ਼ਰ ਦਾ ਨਾਮ ਦ੍ਰਿੜ ਕਰਵਾ ਦਿੰਦੇ ਨੇ ਨਾ, ਤੇ ਜ਼ਿੰਦਗੀ ਦੇ ਸਾਰੇ ਬਿਘਨ ਜਿਹੜੇ ਨੇ ਉਹ ਦੂਰ ਹੋ ਜਾਂਦੇ ਨੇ। ਉਹਨਾਂ ਦੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦਾ ਉੱਚਾ ਆਤਮਕ ਦਰਜਾ ਕਾਇਮ ਹੋ ਜਾਂਦਾ ਹੈ। ਅਬ ਮੋਏ ਜੀਵਨ ਪਦਵੀ ਪਾਈ, ਉਸ ਜੀਵਨ ਪਦਵੀ ਨੂੰ ਕਦੇ ਕੋਈ ਖੀਣ ਨਹੀਂ ਕਰ ਸਕਦਾ। ਤੇ ਜਿਹੜੇ ਗੁਰੂ ਤੇ ਪਰਮਾਤਮਾ ਤੋਂ ਬੇਮੁੱਖ ਹੋ ਜਾਣ, ਜਿੰਨੇ ਵੀ ਦੁਨੀਆਂ ਦੇ ਬਿਘਨ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਆ ਜਾਂਦੇ ਨੇ। ਕੋਟ ਬਿਘਨ ਤਿਸ ਲਾਗ ਤੇ ਜਿਸਨੋਂ ਵਿਸਰੈ ਨਾਉ, ਨਾਨਕ ਅਨ ਦਿਨ ਬਿਲਪ ਤੇ ਜਿਉਂ ਸੁਣੈ ਘਰ ਕਾਉ। ਜਿਵੇਂ ਸੁਣੇ ਘਰ ਵਿੱਚ ਕਾਂ ਲਾਉਂ ਲਾਉਂ ਕਰਦਾ ਵਾਪਸ ਪਰ ਜਾਂਦਾ, ਮਿਲਦਾ ਉਹਨੂੰ ਕੁਝ ਨਹੀਂ। ਇਸੇ ਤਰ੍ਹਾਂ ਜਗਤ ਵਿੱਚ ਆ ਕੇ ਜਿਹੜੇ ਗੁਰੂ ਵਾਲੇ ਨਹੀਂ ਬਣੇ, ਪ੍ਰਭੂ ਦੇ ਨਾਲ ਨਹੀਂ ਜੁੜੇ, ਉਹਨਾਂ ਦੀ ਜ਼ਿੰਦਗੀ ਵਿਘਨਾਂ ਨਾਲ ਰੁਕਾਵਟਾਂ ਨਾਲ ਭਰ ਜਾਂਦੀ ਹੈ।
ਜਾ ਕਾ ਅੰਗ ਦਿਆਲ ਪ੍ਰਭ ਤਾ ਕੇ ਸਭ ਦਾਸ,
ਜਿਨ੍ਹਾਂ ਦਾ ਅੰਗ ਜਿਨ੍ਹਾਂ ਦਾ ਪੱਖ ਪ੍ਰਭੂ ਆਪ ਕਰੇ, ਇੱਕ ਤਾਂ ਉਹਨਾਂ ਦੀ ਗੱਲ ਸਭ ਤੋਂ ਉੱਪਰ ਆਉਂਦੀ ਹੈ, ਦੂਸਰਾ ਉਹ ਕਿਸੇ ਦੀ ਪਰਵਾਹ ਨਹੀਂ ਕਰਦੇ। ਤਾਹੇ ਕਹੋ ਪਰਵਾਹ ਕਾਹੂ ਕੀ, ਜਾਂਕੈ ਬਸੀਸ ਧਰਿਓ ਗੁਰ ਹੱਥ, ਬੇਪਰਵਾਹ ਸਦਾ ਰੰਗ ਹਰ ਕੇ ਜਾਨਕੋ ਪਾਖ ਸੁਆਮੀ, ਜਿਹਦਾ ਪੱਖ ਜਿਹਦਾ ਅੰਗ ਮੇਰਾ ਕਰਤਾ ਕਰੇ ਉਹਦੀ ਗੱਲ ਸਭ ਤੋਂ ਉੱਪਰ ਆਉਂਦੀ ਹੈ ਤੇ ਉਹਦੀ ਜ਼ਿੰਦਗੀ ਵਿੱਚ ਮਾਨੋ ਬੇਪਰਵਾਹੀ ਵਾਲੀ ਅਵਸਥਾ ਪ੍ਰਗਟ ਹੋ ਜਾਂਦੀ ਆ। ਉਹ ਕਿਸੇ ਦੀ ਮੁਛੰਦਗੀ ਨਹੀਂ ਕਰਦੇ, ਉਹ ਕਹਿੰਦੇ ਨੇ ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੁਛੰਦਾ, ਤੁਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ, ਲਖਮੀ ਤੋਟ ਨਾ ਆਵਈ ਖਾਏ ਖਰਚ ਰਹਿੰਦਾ, ਜਦੋਂ ਮਾਲਕ ਦੀ ਕਿਰਪਾ ਹੋ ਜਾਵੇ ਇਹ ਵੈਰੀ ਮਿੱਤਰ ਸਭ ਕੀਤਿਆ ਨਾ ਮੰਗੈ ਮੰਦਾ। ਫਿਰ ਤਾਂ ਵੈਰੀ ਵੀ ਮਿੱਤਰ ਬਣ ਜਾਂਦੇ ਨੇ ਕਿਉਂਕਿ ਇੱਕ ਸੱਜਣ ਸਭ ਸੱਜਣਾ ਇੱਕ ਵੈਰੀ ਸਭ ਬਾਦ। ਜਦੋਂ ਮਾਲਕ ਪੱਖ ਕਰੇ ਤੇ ਦੁਸ਼ਮਣ ਵੀ ਕੁਝ ਨਹੀਂ ਵਿਗਾੜ ਸਕਦਾ। ਕਲਗੀਧਰ ਪਾਤਸ਼ਾਹ ਦੇ ਬਚਨ ਔਰੰਗਜ਼ੇਬ, ਚੂੰ ਹੱਕ ਜਾਰ ਬਾਸ਼ਦ ਚੇ ਦੁਸ਼ਮਣ ਕੁਨਦ, ਜਿਹੜਾ ਹੁਮਾ ਪੰਛੀ ਦੇ ਛਾਏ ਵਿੱਚ ਹੋਵੇ ਤੇਰੇ ਵਰਗੇ ਸ਼ੋਹਦੇ ਕਾਂ ਉਹਦਾ ਕੀ ਵਿਗਾੜ ਸਕਦੇ ਨੇ। ਜਿਹੜਾ ਸ਼ੇਰ ਰੂਪੀ ਪਰਮਾਤਮਾ ਦੀ ਸ਼ਰਨ ਵਿੱਚ ਹੋਵੇ ਤੇਰੇ ਵਰਗੇ ਗਿੱਦੜ ਤੇ ਲੂੰਬੜ ਉਹਦਾ ਵਾਲ ਵੀ ਵਿੰਗਾ ਨਹੀਂ ਕਰ ਸਕਦੇ, ਨਾ ਪੇਚੀ ਦਾ ਮੂਏ ਨਾ ਰੰਜੀ ਦਾ ਤਨ। ਵੇਖ ਅਸੀਂ ਮਾਲਕ ਦੀ ਸ਼ਰਨ ਵਿੱਚ ਹਾਂ, ਮਾਲਕ ਸਾਡਾ ਅੰਗ ਮਾਲਕ ਸਾਡਾ ਪੱਖ ਕਰਦਾ। ਤਾਂ ਹੀ ਗੁਰੂ ਅਮਰਦਾਸ ਜੀ ਨੇ ਆਪਣੇ ਮਨ ਨੂੰ ਸੰਬੋਧਨ ਹੋ ਕੇ ਕਿਹਾ, ਮਨਾ 24 ਘੰਟੇ ਅੱਠੇ ਪੈਰ ਪ੍ਰਭੂ ਦੀ ਹਜ਼ੂਰੀ ਵਿੱਚ ਰਿਹਾ ਕਰ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੈ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ, ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਕਿਉਂਕਿ ਉਹ ਅੰਗੀਕਾਰ ਕਰਦਾ, ਉਹ ਆਪਣੀ ਸ਼ਰਨ ਵਿੱਚ ਆਇਆ ਦਾ ਜਦੋਂ ਅੰਗ ਕਰਦਾ ਪੱਖ ਕਰਦਾ ਨਾ, ਤੇ ਸਾਹਿਬ ਕਹਿੰਦੇ ਜਾਂਕਾ ਅੰਗ ਦਿਆਲ ਪ੍ਰਭ, ਜਿਹਦਾ ਪੱਖ ਜਿਹਦਾ ਅੰਗ ਪ੍ਰਭੂ ਕਰਦਾ, ਜਿਹਦੇ ਵੱਲ ਪ੍ਰਭੂ ਹੋ ਜਾਂਦਾ, ਤਾਂ ਕਿ ਸਭ ਦਾਸ, ਬਾਕੀ ਤੇ ਸਾਰੇ ਫਿਰ ਉਹਦੇ ਦਾਸ ਬਣ ਜਾਂਦੇ ਨੇ, ਸੇਵਕ ਬਣ ਜਾਂਦੇ ਹਨ।
ਸਦਾ ਸਦਾ ਵਡਿਆਈਆਂ ਨਾਨਕ ਗੁਰ ਪਾਸ।
ਇਸ ਕਰਕੇ ਇੱਕ ਤਾਂ ਦੁਨੀਆਂ ਦੀਆਂ ਵਡਿਆਈਆਂ ਨੇ ਜਿਹੜੀਆਂ ਅੱਜ ਹੈਨ ਤੇ ਕੱਲ ਨੂੰ ਖਤਮ ਹੋ ਜਾਂਦੀਆਂ ਨੇ, ਪਰ ਇੱਕ ਸਦੀਵੀ ਵਡਿਆਈ ਹੈ। ਉਹ ਵਡਿਆਈ ਕਦੋਂ ਪ੍ਰਾਪਤ ਹੋਵੇਗੀ? ਜਦੋਂ ਮਨੁੱਖ ਗੁਰੂ ਦੇ ਕੋਲ ਰਹਿਣਾ ਸਿੱਖ ਲਵੇ। ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹੈ, ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਜਿਹੜੇ ਗੁਰੂ ਦੇ ਕੋਲ ਆ ਕੇ ਰਹਿੰਦੇ ਨੇ, ਗੁਰੂ ਦੀ ਹਜ਼ੂਰੀ ਨੂੰ ਮਾਣਦੇ ਨੇ, ਸਦਾ ਗੁਰੂ ਦੇ ਅਨੁਸਾਰੀ ਆਪਣਾ ਜੀਵਨ ਸਮਰਪਿਤ ਕਰ ਦਿੰਦੇ ਨੇ, ਕਦੇ ਗੁਰੂ ਤੋਂ ਬੇਮੁੱਖ ਨਹੀਂ ਹੁੰਦੇ, ਉਹਨਾਂ ਦੀਆਂ ਸਦਾ ਹੀ ਜਗਤ ਦੇ ਵਿੱਚ ਵਡਿਆਈਆਂ ਹੁੰਦੀਆਂ ਨੇ, ਉਹਨਾਂ ਦੀ ਉਪਮਾ ਹੁੰਦੀ ਹੈ, ਉਹਨਾਂ ਦੀ ਸ਼ੋਭਾ ਹੁੰਦੀ ਹੈ। ਹਰ ਥਾਂ ਤੇ ਲੋਕ ਉਹਨਾਂ ਨੂੰ ਭਲਾ ਭਲਾ ਕਹਿੰਦੇ ਨੇ, ਉਹਨਾਂ ਨੂੰ ਚੰਗਾ ਚੰਗਾ ਕਹਿੰਦੇ ਨੇ, ਪਰ ਜਿਹੜਾ ਗੁਰੂ ਵਾਲਾ ਨਾ ਬਣੇ, ਗੁਰੂ ਦੇ ਕੋਲ ਨਾ ਰਹੇ, ਦੁਨੀਆਦਾਰੀ ਇੱਕ ਦਿਨ ਉਹਨੂੰ ਨਿੰਦਣਾ ਸ਼ੁਰੂ ਕਰ ਦਿੰਦੇ ਨੇ। ਭਗਤ ਕਬੀਰ ਸਾਹਿਬ ਨੇ ਇੱਕ ਬੜੀ ਸੋਹਣੀ ਉਦਾਹਰਣ ਦਿੱਤੀ, ਮੈਂ ਕਹਿ ਕੇ ਸਮਾਪਤੀ ਵਾਲੇ ਪਾਸੇ ਆਉਣਾ ਚਾਹੁੰਦਾ, ਕਿ ਮਨੁੱਖ ਸਾਰੀ ਉਮਰ ਜੋ ਕੁਝ ਵੀ ਕਰਦਾ ਇਹ ਦੁਨੀਆਂ ਦੀ ਖਾਤਰ ਕਰਦਾ, ਇੱਥੇ ਤੱਕ ਕਿ ਜੇ ਗੁਰੂ ਤੋਂ ਵੀ ਬੇਮੁੱਖ ਹੁੰਦਾ ਤੇ ਕਹਿੰਦਾ ਵੀ ਮੈਂ ਜੇ ਆਹ ਕੰਮ ਨਾ ਕੀਤਾ ਤੇ ਲੋਕ ਕੀ ਕਹਿਣਗੇ। ਕਈ ਵਾਰ ਕਈ ਪ੍ਰਸ਼ਨ ਕਰਦੇ ਨੇ ਵੀ ਮਨ ਦਾ ਟਿਕਾ ਕਿਵੇਂ ਮਿਲੇ, ਅੰਦਰ ਸੁੱਖ ਕਿਵੇਂ ਆਏ। ਬਸ ਇਹ ਸਮਝ ਲਓ ਕਿ ਜਿਸ ਦਿਨ ਅਸੀਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਵੀ ਜੇ ਆਹ ਨਾ ਕੀਤਾ ਤੇ ਗੁਰੂ ਕੀ ਕਵੇਗਾ, ਉਸ ਦਿਨ ਸਾਡੀ ਜ਼ਿੰਦਗੀ ਦੇ ਵਿੱਚ ਪਲਟਾ ਆ ਜਾਵੇਗਾ। ਅੱਜ ਜੋ ਕੁਝ ਹੋ ਰਿਹਾ, ਜਿਹਨੂੰ ਅਸੀਂ ਆਪਣਾ ਪੰਜਾਬੀ ਜਾਂ ਸਿੱਖ ਕਲਚਰ ਸਮਝ ਕੇ ਵਿਆਹਾਂ ਦੇ ਸਮੇਂ ਜੋ ਕੁਝ ਅੱਜ ਸਿੱਖ ਪਰਿਵਾਰਾਂ ਵਿੱਚ ਵੀ ਹੋ ਰਿਹਾ, ਇਹ ਕੇਵਲ ਦੁਨੀਆਦਾਰੀ ਦੀ ਖਾਤਰ ਹੈ। ਅੱਜ ਬਹੁਤ ਸਾਰੇ ਸਿੰਗਰ ਵੀਰ ਵੀ ਮਜਬੂਰ ਹੋ ਗਏ ਨੇ ਇਹ ਗਾਉਣ ਵਾਸਤੇ ਕਿ ਲੋਕੋ ਧੀਆਂ ਨਾ ਮਾਰਿਓ, ਪਰ ਕਿੰਨਾ ਚੰਗਾ ਹੋਵੇ ਕਿ ਜੇ ਉਹ ਅਸ਼ਲੀਲ ਗੀਤ ਗਾਉਣੇ ਛੱਡ ਦੇਣ, ਵਿਆਹਾਂ ਸਮੇਂ ਅਸ਼ਲੀਲ ਅਖਾੜੇ ਲੱਗਣੇ ਬੰਦ ਹੋ ਜਾਣ, ਧੀਆਂ ਭੈਣਾਂ ਤੇ ਜਿਹੜੀ ਕਟਾਸ਼ ਹੁੰਦੀ ਹੈ ਉਹ ਬੰਦ ਹੋ ਜਾਵੇ ਤੇ ਆਪਣੇ ਆਪ ਹੀ ਭਰੂਣ ਹੱਤਿਆ ਤੇ ਰੋਕ ਲੱਗ ਸਕਦੀ ਹੈ। ਚੰਗੀ ਗੱਲ ਹੈ ਜਿਹੜੇ ਵੀਰ ਇਸ ਤਰ੍ਹਾਂ ਦੇ ਗੀਤ ਗਾਉਣ ਲੱਗ ਪਏ ਨੇ ਵੀ ਧੀਆਂ ਨਾ ਮਾਰਿਓ, ਪਰ ਜੇ ਕਿਤੇ ਉਹ ਗੰਦੇ ਗੀਤ ਗਾਉਣੇ ਬੰਦ ਕਰ ਦੇਣ, ਅਸ਼ਲੀਲਤਾ ਵਾਲੇ ਪਾਸੇ ਤੋਂ ਆਪਣੇ ਆਪ ਨੂੰ ਰੋਕ ਲੈਣ, ਤੇ ਆਪਣੇ ਆਪ ਹੀ ਧੀਆਂ ਭੈਣਾਂ ਦਾ ਸਨਮਾਨ ਬਰਕਰਾਰ ਹੋ ਜਾਵੇਗਾ। ਪਰ ਅੱਜ ਜੋ ਕੁਝ ਹੋ ਰਿਹਾ, ਮਜਬੂਰੀ ਵੱਸ ਵੇਖੋ ਵੇਖੀ ਸਾਰੇ ਕਰੀ ਜਾ ਰਹੇ ਨੇ। ਕਈ ਵਾਰ ਆਊਟ ਆਫ ਸਟੇਟ ਜਾਈਦਾ, ਲੋਕ ਕਹਿੰਦੇ ਨੇ ਵੀ ਆਹ ਕਲਚਰ ਹੈ ਪੰਜਾਬ ਦਾ। ਜੇ ਕਿਤੇ ਅਸੀਂ ਮੈਰਿਜ ਪਾਰਟੀ ਅਟੈਂਡ ਕਰ ਆਈਏ ਤੇ ਕਈ ਕਈ ਦਿਨ ਸਾਨੂੰ ਚੈਨ ਹੀ ਨਹੀਂ ਆਉਂਦਾ, ਅਸੀਂ ਫਿਕਰਾਂ ਵਿੱਚ ਹੁੰਦੇ ਹਾਂ ਵੀ ਇਹ ਕੀ ਹੋ ਰਿਹਾ, ਪੰਜਾਬ ਕਿੱਧਰ ਨੂੰ ਤੁਰ ਪਿਆ, ਇਹ ਕਲਚਰ ਹੈ ਪੰਜਾਬ ਦਾ ਕਿ ਇੰਨਾ ਗੰਦ, ਇੰਨੀ ਅਸ਼ਲੀਲਤਾ। ਭਗਤ ਕਬੀਰ ਸਾਹਿਬ ਨੇ ਇੱਕ ਸਿੱਖਿਆ ਦਿੱਤੀ, ਕਹਿਣ ਲੱਗੇ ਜਾ ਸਾਰੀ ਉਮਰ ਤੂੰ ਇਹੀਓ ਕੁਝ ਕਰਦਾ ਰਿਹਾ ਵੀ ਆਹ ਨਾ ਕੀਤਾ ਤੇ ਦੁਨੀਆ ਕੀ ਕਵੇਗੀ, ਲੋਕ ਕੀ ਕਹਿਣਗੇ। ਭਗਤ ਕਬੀਰ ਸਾਹਿਬ ਨੇ ਸਿੱਖਿਆ ਦਿੱਤੀ, ਕਹਿਣ ਲੱਗੇ ਗੁਰੂ ਵਾਲਾ ਬਣ, ਜੇ ਤੈਨੂੰ ਦੁਨੀਆ ਦਾ ਹੀ ਫਿਕਰ ਹੈ ਨਾ, ਤੇ ਜਿਸ ਦਿਨ ਤੇਰੇ ਸਰੀਰ ਅੰਦਰੋਂ ਪ੍ਰਾਣ ਨਿਕਲਣੇ ਨੇ, ਚਾਰ ਬੰਦਿਆਂ ਨੇ ਤੈਨੂੰ ਸ਼ਮਸ਼ਾਨ ਘਾਟ ਲੈ ਕੇ ਚਲੇ ਜਾਣਾ, ਉੱਥੇ ਵੀ ਜਦੋਂ ਤੇਰੀ ਗੱਲ ਚੱਲਣੀ ਹੈ ਨਾ, ਤੇ ਉੱਥੇ ਵੀ ਲੋਕਾਂ ਨੇ ਹੀ ਨਿੰਦਣਾ ਹੈ। ਦੁਨੀਆ ਵਾਲਿਆਂ ਨੇ ਕਹਿਣਾ ਵੀ ਇਹਨੂੰ ਸਿੱਖਾਂ ਦੇ ਘਰ ਜਨਮ ਮਿਲਿਆ ਸੀ, ਇਹਨੇ ਦਾੜੀ ਕੇਸ ਨਹੀਂ ਰੱਖੇ, ਇਹਨੂੰ ਸਿੱਖਾਂ ਦੇ ਘਰ ਜਨਮ ਮਿਲਿਆ, ਇਹਨੇ ਅੰਮ੍ਰਿਤ ਨਹੀਂ ਛਕਿਆ, ਇਹਨੇ ਕਦੇ ਗੁਰਬਾਣੀ ਦਾ ਪਾਠ ਨਹੀਂ ਪੜਿਆ। ਕਹਿੰਦੇ ਉਹੀਓ ਲੋਕ ਤੇਰੀ ਸ਼ਮਸ਼ਾਨ ਘਾਟ ਵਿੱਚ ਨਿੰਦਿਆ ਕਰਨਗੇ ਕਿ ਇਹ ਨਗੋਰਾ ਹੀ ਆਇਆ ਤੇ ਨਗੋਰਾ ਹੀ ਸੰਸਾਰ ਤੋਂ ਚਲਿਆ ਗਿਆ। ਜਾ ਜੇ ਤੈਨੂੰ ਦੁਨੀਆਦਾਰੀ ਦਾ ਫਿਕਰ ਹੈ ਤੇ ਤੈਨੂੰ ਲੋਕਾਂ ਦਾ ਵਾਸਤਾ, ਤੂੰ ਗੁਰੂ ਵਾਲਾ ਬਣ ਜਾ, ਨਹੀਂ ਤੇ ਤੈਨੂੰ ਇਸ ਨਿੰਦਿਆ ਦਾ ਸਾਹਮਣਾ ਕਰਨਾ ਪੈਣਾ। ਭਗਤ ਕਬੀਰ ਸਾਹਿਬ ਦੇ ਬਚਨ, ਕਬੀਰ ਦੁਨੀਆ ਕੈ ਦੁੱਖ ਹੈ ਮੂਆ, ਚਾਲਤ ਕੁੱਲ ਕੀ ਕਾਨ, ਤਬ ਕੁੱਲ ਕਿਸ ਕਾ ਲਾਜ ਸੀ, ਜਬ ਲੈ ਧਰੈ ਮਸਾਨ। ਜਿੱਦਣ ਚਾਰ ਬੰਦਿਆਂ ਨੇ ਤੈਨੂੰ ਸ਼ਮਸ਼ਾਨ ਘਾਟ ਰੱਖ ਆਉਣਾ, ਉਸ ਦਿਨ ਵੀ ਤਾਂ ਲੋਕਾਂ ਨੇ ਗੱਲਾਂ ਕਰਨੀਆਂ ਨੇ ਵੀ ਜਿਸ ਧਰਮ ਦੇ ਨਾਲ ਇਹਦਾ ਸੰਬੰਧ ਸੀ ਉਹ ਧਰਮ ਇਹਨੇ ਧਾਰਨ ਹੀ ਨਹੀਂ ਕੀਤਾ, ਇਹ ਨਗੁਰਾ ਹੀ ਸੰਸਾਰ ਤੋਂ ਚੱਲਿਆ ਗਿਆ। ਜੇ ਵਡਿਆਈ ਚਾਹੁੰਦਾ, ਜੇ ਸ਼ੋਭਾ ਚਾਹੁੰਦਾ ਹੈ ਨਾ, ਲੋਕ ਕਹਿਣ ਵੀ ਬੜਾ ਗੁਰਮੁਖ ਪਿਆਰਾ ਸੀ, ਤੇ ਫਿਰ ਕੀ ਕਰ, ਸਦਾ ਸਦਾ ਵਡਿਆਈਆਂ ਨਾਨਕ ਗੁਰ ਪਾਸ। ਜੇ ਸਦਾ ਵਡਿਆਈਆਂ ਚਾਹੁੰਦਾ, ਸਦਾ ਉਪਮਾ ਸ਼ੋਭਾ ਚਾਹੁੰਦਾ ਹੈ ਨਾ, ਹੇ ਨਾਨਕ ਗੁਰ ਪਾਸ, ਫਿਰ ਗੁਰੂ ਦੇ ਕੋਲ ਰਹੋ, ਗੁਰੂ ਦੇ ਅਨੁਸਾਰੀ ਚੱਲ, ਗੁਰੂ ਦੀ ਦੱਸੀ ਹੋਈ ਸਿੱਖਿਆ ਆਪਣੇ ਹਿਰਦੇ ਵਿੱਚ ਵਸਾ, ਤੇਰੀ ਹਰ ਖੇਤਰ ਦੇ ਵਿੱਚ ਸ਼ੋਭਾ ਹੋਵੇਗੀ, ਤੇਰੀ ਹਰ ਥਾਂ ਤੇ ਵਡਿਆਈ ਹੋਵੇਗੀ। ਜਿੰਨੇ ਵੀ ਆਤਮਕ ਡੋਲਤਾ ਵਾਲੇ ਸੁੱਖ ਤੇ ਆਨੰਦ ਖੇੜਾ, ਉਹ ਮਾਲਕ ਕਿਰਪਾ ਕਰਕੇ ਤੇਰੇ ਹਿਰਦੇ ਘਰ ਵਿੱਚ ਪ੍ਰਗਟ ਕਰ ਦੇਵੇਗਾ। ਸਤਿਗੁਰੂ ਕਿਰਪਾ ਕਰਨ, ਪਾਵਨ ਪਵਿੱਤਰ ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਸਭ ਦਾ ਤੈ ਦਿਲ ਤੋਂ ਧੰਨਵਾਦ, ਕੋਟਾਣ ਕੋਟ ਸ਼ੁਕਰ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਸਮਾਪਤੀ ਵਾਲੀਆਂ ਪੰਕਤੀਆਂ ਇੱਕ ਵਾਰ ਫਿਰ ਸਰਵਣ ਕਰੀਏ।
ਜਾ ਕਾ ਅੰਗ ਦਿਆਲ ਪ੍ਰਭ ਤਾਕੇ ਸਭ ਦਾਸ, ਸਦਾ ਸਦਾ ਵਡਿਆਈਆਂ ਨਾਨਕ ਗੁਰ ਪਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ